ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੂਹੀ ਰਾਗ ਦੇ ਵਿੱਚ 730 ਅੰਗ ਦੇ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਉਹ ਭਾਂਡਾ ਤੋਂ ਭਾਵ ਹੁੰਦਾ ਅੰਤਹਿਕਰਨ, ਅੰਦਰੋਂ ਜੀਵ ਦਾ ਮਨ ਬੁੱਧ ਚਿੱਤ ਅਹੰਕਾਰ ਅੰਤਹਿਕਰਨ ਆਹੇ ਨਾਲ ਹੈ। ਹੱਛਾ ਸ਼ੁੱਧ ਠੇਠ ਪੰਜਾਬੀ ਹੈ। ਹੱਛਾ ਹੁੰਦਾ ਸ਼ੁੱਧ ਹੈ ਜਿਹੜਾ ਉਸ ਵਾਹਿਗੁਰੂ ਨੂੰ ਪਾਉਂਦਾ ਹੈ। ਭਾਂਡਾ ਅਤਮਲੀਨ ਤੋਤਾ ਹੱਛਾ ਨਾ ਹੋਏ ਸੀ। ਜੋ ਭਾਂਡਾ ਅੰਤਹਿਕਰਨ ਹੈ, ਅਤ ਹੁੰਦਾ ਬਹੁਤਿਆਂ ਪਾਪਾਂ ਕਰਕੇ ਬੜਾ ਮਲੀਨ ਹੋ ਚੁੱਕਿਆ, ਗੰਦਾ ਹੋ ਚੁੱਕਿਆ, ਉਹ ਗੁਰਾਂ ਦੀ ਜਿਹੜੀ ਸੇਵਾ ਹੈ, ਗੁਰ ਸੇਵਾ ਤੋਂ ਬਿਨਾਂ ਉਹ ਭਾਂਡਾ ਜਿਹੜਾ ਅੰਤਹਿਕਰਨ ਹੈ ਅੰਦਰੋਂ, ਉਹਨੂੰ ਅੰਦਰਲੀ ਜਿਹੜੀ ਮੈਲ ਹੈ ਉਹ ਤੀਰਥਾਂ ਦੇ ਜਲ ਨਾਲ ਵੀ ਧੋਤਾ ਜਾਵੇ ਤਾਂ ਵੀ ਕਹਿੰਦੇ ਉਹ ਅੱਛਾ ਨਾ ਹੋਏ ਸੀ, ਸ਼ੁੱਧ ਨਹੀਂ ਹੋਵੇਗਾ। ਇਸੇ ਪ੍ਰਕਾਰ ਦੇ ਕਰਮ ਕਾਂਡਾਂ ਨਾਲ ਵੀ ਸ਼ੁੱਧ ਨਹੀਂ ਹੁੰਦਾ ਅੰਦਰ, ਬਾਹਰੀ ਦਿਖਾਵੇ ਵਿੱਚ ਸ਼ੁੱਧ ਨਹੀਂ ਹੁੰਦਾ। ਉਹਦੇ ਲਈ ਸਾਰਿਆਂ ਨਾਲੋਂ ਜ਼ਰੂਰੀ ਹੈ, ਜਿਵੇਂ ਕਿ ਮਹਾਰਾਜ ਨੇ ਵਚਨ ਪਹਿਲਾਂ ਵੀ ਕੀਤਾ ਹੈ ਕਿ ਬਾਹਰਲੇ ਕਿਸੇ ਵੀ ਕਰਮ ਨਾਲ ਅੰਤਰੀਵ ਸ਼ੁੱਧੀ ਨਹੀਂ ਹੁੰਦੀ, ਸਿਰਫ ਨਾਮ ਹੈ ਜੋ ਅੰਦਰ ਨੂੰ ਸ਼ੁੱਧ ਕਰਦਾ। ਅਤੇ ਨਾਮ ਗੁਰੂ ਦੇ ਦੁਆਰੇ ਤੋਂ ਮਿਲਣਾ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ। ਸਾਵਧਾਨ ਹੋ ਕੇ ਗੁਰਾਂ ਦੁਆਰੇ ਸੋਝੀ ਜਿਹੜੀ ਆ ਨਾ ਗਿਆਤ ਹੁੰਦੀ ਆ, ਉਹਨੂੰ ਪਾਉਣਾ ਕਰੇ ਪਹਿਲਾਂ ਗੁਰੂ ਦੇ ਦਰ 'ਤੇ ਬੈਠ। ਗੁਰਾਂ ਦੁਆਰੇ ਹੋ ਕੇ ਕਹਿਣ ਤੋਂ ਭਾਵ ਕਿ ਗੁਰੂ ਦੇ ਅਨੁਸਾਰ ਹੋ ਕੇ ਚੱਲੇ, ਅਤੇ ਅਨੁਸਾਰ ਹੋ ਕੇ ਹੀ ਫਿਰ ਅੰਤਹਿਕਰਨ ਨੂੰ ਸ਼ੁੱਧ ਕਰਨ ਦੀ ਗਿਆਤ ਪਾਉਣਾ ਕਰੇ। ਏਤ ਦੁਆਰਾ ਹੁੰਦਾ ਇਸ ਦੁਆਰੇ, ਭਾਵ ਕਹਿਣ ਤੋਂ ਬਈ ਗੁਰਾਂ ਦੁਆਰੇ ਧੋਵੇ ਤਾਂ ਅੰਤਹਿਕਰਨ ਅੱਛਾ ਹੁੰਦਾ, ਸ਼ੁੱਧ ਹੋਵੇਗਾ। ਗੁਰਾਂ ਦੇ ਦੁਆਰਾ ਇਹਨੂੰ ਧੋਣਾ ਕਰੇ, ਕਿਉਂਕਿ ਸਤਿਗੁਰੂ ਜੀ ਦੱਸਦੇ ਨੇ ਵੀ ਮੈਲਾ ਕਿੱਥੋਂ ਹੈ ਅਤੇ ਚੰਗਾ ਕਿੱਥੋਂ ਹੈ, ਕਿਵੇਂ ਮੈਲਾ ਹੋਇਆ, ਮੈਲ ਉਤਰਦੀ ਕਿਵੇਂ ਹੈ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਅੰਤਹਿਕਰਨ ਦੇ ਮੈਲੇ ਚੰਗੇ ਦਾ ਵਿਚਾਰ ਜਿਹੜਾ ਉਹ ਆਪ ਹੀ ਵਰਤਾਉਂਦਾ, ਮੰਦੇ ਚੰਗੇ ਦਾ ਵਿਚਾਰ ਉਹ ਵਾਹਿਗੁਰੂ ਆਪ ਹੀ ਵਰਤਾਉਂਦਾ ਬੰਦੇ ਦੇ ਅੰਦਰ, ਕਿ ਆਹ ਗਮ ਮੈਲਾ, ਆਹ ਅੱਛਾ ਹੈ, ਇਹ ਸ਼ੁੱਧ ਹੈ, ਇਹ ਸੱਤ ਹੈ, ਇਹ ਅਸੱਤ ਹੈ, ਮਲ ਵਖੇ ਪਵਰਨ ਹੈ, ਮਤ ਕੋ ਜਾਣੈ ਜਾਏ ਅੱਗੇ ਪਾਏ ਸੀ। ਮਤਾਂ ਕੋਈ ਜਾਣੇ ਕਿ ਸੁੱਖ ਦੀ ਜਗ੍ਹਾ ਨੂੰ ਮੰਦਾ ਬੰਦਾ ਵੀ ਅੱਗੇ ਪਰਲੋਕ ਜਾ ਕੇ ਪਾਵੇਗਾ। ਜਿਹੇ ਕਰਮ ਕਮਾਏ ਤੇਹਾ ਹੋਏ ਸੀ, ਜਿਹੋ ਜਿਹੇ ਕੋਈ ਕਰਮ ਕਰੇਗਾ ਉਹੋ ਜਿਹੇ ਉਹਨੂੰ ਫਲ ਪ੍ਰਾਪਤ ਹੋਵੇਗਾ। ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ। ਹਰੀ ਦਾ ਜੋ ਨਾਮ ਅੰਮ੍ਰਿਤ ਹੈ ਉਹਨੂੰ ਜੋ ਆਪ ਜਪਦਾ ਅਤੇ ਹੋਰਨਾਂ ਨੂੰ ਵਰਤਾਉਂਦਾ। ਚੱਲਿਆ ਪਤਸਿਓ ਜਨਮ ਸਵਾਰ ਵਾਜਾ ਵਾਏ ਸੀ। ਉਹ ਇੱਜ਼ਤ ਨਾਲ ਜਿਹੜਾ ਨਾ ਮਨੁੱਖ ਜਨਮ ਨੂੰ ਸਵਾਰ ਕੇ ਚੱਲਿਆ, ਅਤੇ ਉਹਦੇ ਮਗਰੋਂ ਵੀ ਜਸ ਰੂਪੀ ਵਾਜਾ ਵੱਜਦਾ ਹੀ ਰਹੇਗਾ ਉਹਦਾ। ਅੱਗੇ ਵੀ ਜਦੋਂ ਜਾਵੇਗਾ ਪਰਲੋਕ ਵਿੱਚ ਵਾਜਾ ਵੱਜੇਗਾ। ਪ੍ਰਤੱਖ ਮਾਣ ਸਕਿਆ ਵਿਚਾਰਾ ਅਤੇ ਉਹ ਲੋਕ ਸੁਣਾਏ ਸੀ। ਇਹ ਮਨੁੱਖ ਵਿਚਾਰਾ ਕੀ ਹੈ? ਵਾਹਿਗੁਰੂ ਆਪ ਉਹਦੇ ਜਸ ਰੂਪ ਵਾਜੇ ਨੂੰ ਇਹਨਾਂ ਲੋਕਾਂ ਵਿੱਚ ਸੁਣਾਏਗਾ, ਸਾਰਿਆਂ ਵਿੱਚ ਉਹਦੀ ਜੈ ਜੈਕਾਰ ਹੋਵੇਗੀ। ਜਦੋਂ ਇੱਥੋਂ ਜਾਂਦੇ ਨੇ ਕੋਈ ਵੀ ਦਸਾਂ ਸਰੂਪਾਂ ਦੀ ਤਾਂ ਗੱਲ ਚਲੋ ਸ਼੍ਰੋਮਣੀ ਆ, ਸਭ ਤੋਂ ਆਪ ਅਕਾਲ ਪੁਰਖ ਨੇ, ਬਾਬਾ ਬੁੱਢਾ ਜੀ ਵਰਗੇ ਮਹਾਂਪੁਰਖ ਭਾਈ ਵਿਧੀ ਚੰਦ ਹੋਣੀ, ਬਾਬਾ ਦੀਪ ਸਿੰਘ ਭਾਈ, ਸੋ ਇਸੇ ਪ੍ਰਕਾਰ ਤਾਰੂ ਸਿੰਘ ਜੀ, ਜਿੰਨੇ ਵੀ ਹੋਏ ਨੇ ਚੜ੍ਹਦੀ ਕਲਾ ਵਾਲੇ ਫੌਜਾਂ, ਜਦੋਂ ਵੀ ਇੱਥੋਂ ਸਰੀਰ ਛੱਡ ਕੇ ਗਏ ਨੇ, ਇੱਥੋਂ ਹੀ ਫੁੱਲਾਂ ਦੀ ਵਰਖਾ ਬਾਣ ਦੇ ਦੁਆਲੇ ਦੇਵਤੇ ਬਾਹਰ ਕੋਈ ਅੰਤ ਨਹੀਂ ਹੁੰਦਾ, ਇੰਨੇ ਵਾਜੇ ਵੱਜਦੇ ਇੱਥੋਂ ਸਵਰਗ ਲੋਕ ਜਿੰਨਾ ਹੁੰਦਾ ਸਾਰਾ ਹੀ ਆਇਆ ਹੁੰਦਾ, ਅਤੇ ਉਹ ਦਰਸ਼ਨ ਕਰਨ ਆਉਂਦੇ ਨੇ ਪਰਮੇਸ਼ਰ ਦੇ ਹਿਰਦੇ 'ਚ। ਸੋ ਜਿਨ੍ਹਾਂ ਦੇ ਹਿਰਦੇ 'ਚ ਉਹਦਾ ਨਾਮ ਵਸਿਆ ਹੁੰਦਾ, ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ, ਸਾਰੇ ਕੋਈ ਅੰਤ ਨਹੀਂ ਹੁੰਦਾ, ਦੋਨੋਂ ਪਾਸੇ ਖੜ੍ਹ ਕੇ ਫੁੱਲਾਂ ਦੀ ਵਰਖਾ ਕਰਦੇ, ਜੈ ਜੈਕਾਰ ਕਰਦੇ ਨੇ, ਜਿੱਥੇ ਤੱਕ ਕਿਸੇ ਦੀ ਪਹੁੰਚ ਹੁੰਦੀ ਹੈ ਉੱਥੇ ਤੱਕ। ਸਭ ਤੋਂ ਅਖੀਰ 'ਚ ਧਰੂ ਮੰਡਲ ਹੈ, ਜਿੱਥੇ ਧਰੂ ਜੀ ਸਤਿਕਾਰ ਕਰਦੇ ਨੇ, ਆ ਕੇ ਦਰਸ਼ਨ ਕਰਦੇ ਵੀ ਧੰਨ ਹੈ ਧੰਨ ਹੈ, ਬਹੁਤ ਸਤਿਕਾਰ ਹੁੰਦਾ। ਇਸ ਕਰਕੇ ਮਹਾਰਾਜ ਫਰਮਾਉਂਦੇ ਨੇ, ਕਹਿੰਦੇ ਮਨੁੱਖ ਵਿਚਾਰਾ ਕੀ ਹੈ, ਵਾਹਿਗੁਰੂ ਆਪ ਉਹਦੇ ਜਸ ਰੂਪ ਬਾਜੇ ਨੂੰ ਤਿੰਨਾਂ ਲੋਕਾਂ ਵਿੱਚ ਸੁਣਾਏਗਾ। ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ, ਮਹਾਰਾਜ ਕਥਨ ਕਰਦੇ ਹੋ, ਗੁਰਮੁਖ ਆਪ ਜਨਮ ਮਰਨ ਰੂਪ ਦੁੱਖ ਤੋਂ ਰਹਿਤ ਹੋ ਕੇ ਮੁਕਤ ਰੂਪ ਹੁੰਦਾ ਅਤੇ ਸਾਰੀਆਂ ਕੁਲਾਂ ਨੂੰ ਵੀ ਤਾਰ ਲਏਗਾ। ਸੂਹੀ ਮਹੱਲਾ ਪਹਿਲਾ, ਜੋਗੀ ਹੋਵੇ ਜੋਗ ਵੈ ਭੋਗੀ ਹੋਵੇ ਖਾਏ। ਜਿਹੜਾ ਜੋਗੀ ਹੁੰਦਾ ਉਹ ਯੋਗ ਦੀ ਕਿਰਿਆ ਕਰਦਾ, ਜੋ ਭੋਗੀ ਹੁੰਦਾ ਉਹ ਪਦਾਰਥਾਂ ਦੇ ਖਾਣ ਵਿੱਚ ਹੀ ਮਸਤ ਹੁੰਦਾ। ਤਪੀਆ ਹੋਵੇ ਤਪ ਕਰੇ ਤੀਰਥ ਮਾਲ ਮਾਲ ਨਾਏ। ਜੋ ਤਪੀਆ ਹੁੰਦਾ ਉਹ ਤਪ ਕਰਦਾ, ਜੋ ਯਾਤਰੂ ਹੁੰਦਾ ਤੀਰਥਾਂ 'ਤੇ ਜਾ ਕੇ ਤੀਰਥਾਂ ਦੇ ਜਲ ਵਿੱਚ ਮਲ ਮਲ ਕੇ ਨਹਾਉਂਦਾ। ਤੇਰਾ ਸਦੜਾ ਸੁਣੀਜੈ ਭਾਈ, ਜੇ ਕੋ ਬਹਿ ਅਲਾਏ ਰਹਾਉ। ਇਹ ਭਾਈ ਪਿਆਰੇ, ਜਿਹੜਾ ਕੋਈ ਭਾਈ ਹੁੰਦਾ ਪ੍ਰੇਮ ਸਹਿਤ ਬਹਿ ਬੈਠ ਕੇ ਅਲਾਏ ਹੁੰਦਾ, ਕਥਨ ਕਰਦਾ, ਮੈਂ ਉਹਦੇ ਪਾਸੋਂ ਤੇਰਾ ਹੀ ਸਦੜਾ ਹੁੰਦਾ, ਉਪਦੇਸ਼ ਹੁੰਦਾ। ਘਰ ਘਰ ਇਹ ਪਹੁੰਚਾ, ਸਦੜੇ ਨਿਤ ਪਵਨ, ਸੱਜਣ ਹਾਰਾ ਸਿਮਰੀਆ ਨਾਨਕ ਸਿੱਧੇ ਆਵੰਨ। ਤੇਰਾ ਸਦੜਾ ਹੁੰਦਾ, ਤੇਰਾ ਜੇ ਕੋਈ ਉਪਦੇਸ਼ ਸੁਣਾਵੇ ਆ ਕੇ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਜੈਸਾ ਬੀਜੈ ਸੋ ਲੁਣੇ, ਜੋ ਖੱਟੇ ਸੋ ਖਾਏ। ਜਿਵੇਂ ਜਿਮੀਦਾਰ ਜਿਹੋ ਜਿਹਾ ਬੀਜ ਬੀਜਦਾ ਤੈਸਾ ਹੀ ਲੁਣੇ, ਉਹ ਹਜੇ ਕੱਟਦਾ। ਉਹ ਤਿਵੇਂ ਹੀ ਕਹਿੰਦੇ, ਜੀਵ ਜੋ ਧਰਮਾ ਧਰਮ ਖੱਟਦਾ ਨਾ ਸੰਸਾਰ 'ਚ, ਉਹ ਸੰਸਾਰ ਹੀ ਦੁੱਖ ਸੁੱਖ ਨੂੰ ਖਾਏ ਤੋਂ ਭਾਵ ਭੋਗਦਾ। ਜਿਹੋ ਜਿਹੇ ਕਰਮਾਂ ਰੂਪੀ ਬੀਜ ਨੂੰ ਬੀਜੇਗਾ, ਉਹੋ ਜਿਹੇ ਵੱਢੇਗਾ। ਮਹਾਰਾਜ ਕਹਿੰਦੇ, ਜੋ ਪਾਪ ਜਾਂ ਪੁੰਨ ਖੱਟੇਗਾ ਉਹਨਾਂ ਦਾ ਫਲ ਖਾਏਗਾ, ਜੇ ਨਾਮ ਜਪੇਗਾ ਫਿਰ ਵਾਜਾ ਮਿਲੇਗਾ। ਅੱਗੇ ਪੁੱਛ ਨਾ ਹੋ ਬਈ, ਜੇ ਸਾਣ ਨੀ ਸਾਣ ਜਾਏ। ਫਰਮਾਉਂਦੇ ਹਨ ਬਚਨ ਕਿ ਜਿਹੜਾ ਨਾਮ ਰੂਪੀ ਨੀ ਸਾਣ ਹੈ, ਭਾਵ ਪਰਵਾਨੇ ਦੇ ਸਾਣ ਹੁੰਦਾ ਸਹਿਤ ਜਾਵੇਗਾ, ਉਹਨੂੰ ਅੱਗੇ ਪ੍ਰਲੋਕ ਵਿੱਚ ਪੁੱਛ ਗਿੱਛ ਨਹੀਂ ਹੁੰਦੀ, ਉਹਦੇ ਕੋਲ ਹਿਸਾਬ ਨਹੀਂ ਮੰਗਿਆ ਜਾਂਦਾ। ਅਤੇ ਜਿਹੜੇ ਪੁੰਨ ਪਾਪ ਬੀਜਦੇ ਨੇ ਉਹਨਾਂ ਤੋਂ ਹਿਸਾਬ ਮੰਗਿਆ ਜਾਂਦਾ। ਤੈਸੋ ਜੈਸਾ ਕਾਢੀ ਹੈ ਜੈਸੀ ਕਾਰ ਕਮਾਏ। ਜਿਹੋ ਜਿਹੀ ਕੋਈ ਕਾਰ ਹੁੰਦੀ, ਕਿਰਿਆ ਕਿਰਤ ਕੋਈ ਕਰਦਾ, ਕਿਹੋ ਜਿਹਾ ਉਹਦਾ ਨਾਮ ਕਾਢੀ ਹੈ ਤੋਂ ਭਾਵ ਕਿਹਾ ਜਾਂਦਾ। ਜੋ ਦਮ ਚਿੱਤ ਨ ਆਵਈ ਸੋ ਦਮ ਬਿਰਥਾ ਜਾਏ। ਜਿਸ ਸਵਾਸ ਵਿੱਚ ਵਾਹਿਗੁਰੂ ਚੇਤੇ ਨਹੀਂ ਆਉਂਦਾ, ਸਮਝ ਲਓ ਦਮ ਸਾਡਾ ਸਵਾਸ ਬੇਅਰਥ ਚਲਿਆ ਗਿਆ। ਕਿਉਂ ਬੇਅਰਥ ਗਵਾਇਆ ਬਈ? ਪੁੱਛਣਗੇ ਵੀ ਇੰਨੇ ਸਵਾਸ ਮਿਲੇ ਸੀ, ਘਰੋਂ ਨਿਆਣੇ ਨੂੰ ਪੈਸੇ ਦੇ ਕੇ ਤੋਰਦੇ ਆ, ਤੈਨੂੰ ਇੰਨੇ ਪੈਸੇ ਦਿੱਤੇ ਸੀ, ਸਮਾਨ ਥੋੜ੍ਹਾ ਹੀ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਤੈਨੂੰ ਸਵਾਸ ਗਿਣ ਕੇ ਦਿੱਤੇ ਆ, ਸਵਾਸਾਂ ਦੇ ਨਾਮ ਦਾ ਠੱਪਾ ਲਾ ਕੇ ਲਿਆਈ, ਤਾਂ ਇਹ ਕਾਮਯਾਬ ਹੋਏਗਾ ਤੂੰ। ਇਹੋ ਤਨ ਵੇਚੀ ਬੈ ਕਰੀ, ਜੇ ਕੋ ਲਏ ਵਿਕਾਏ। ਜੇ ਕੋਈ ਸੰਤ ਵਿਕਦੇ ਨੂੰ ਲੈ ਲਵੇ, ਤਾਂ ਮੈਂ ਆਪਣਾ ਸਰੀਰ ਬੈ ਹੁੰਦਾ ਮੁੱਲ ਕਰਕੇ ਵੇਚੀ ਵੇਚ ਦੇਵਾਂ, ਭਾਵ ਦੇ ਅਭਿਮਾਨ ਤੋਂ ਰਹਿਤ ਹੋ ਕੇ ਸੇਵਾ ਕਰਾਂ ਅਤੇ ਨਾਮ ਪਦਾਰਥ ਨੂੰ ਲੈ ਲਵਾਂ। ਇਸ ਕਰਕੇ ਮਹਾਰਾਜ ਫਰਮਾਉਂਦੇ ਹਨ, ਕਿਉਂਕਿ ਨਾਨਕ ਕੰਮ ਨਾ ਆਵੇ ਜਿਤ ਤਨ ਨਾਹੀ ਸੱਚਾ ਨਾਮ। ਮਹਾਰਾਜ ਜੀ ਕਥਨ ਕਰਦੇ, ਜਿਸ ਸਰੀਰ ਵਿੱਚ ਸੱਚਾ ਨਾਮ ਨਹੀਂ ਹੈ, ਉਹ ਸਰੀਰ ਕਿਸੇ ਕੰਮ ਨਹੀਂ ਆਉਂਦਾ। ਜਿਵੇਂ ਬਘਿਆੜ ਵਾਲੀ ਸਾਖੀ ਸੁਣੀ ਆਪਾਂ ਨੇ, ਉਹ ਥਾਂ ਥਾਂ ਸੁੰਘ ਕੇ ਮੁੜ ਗਿਆ ਸੀ। ਭਾਈ ਮਰਦਾਨਾ ਕਹਿੰਦਾ, ਮਹਾਰਾਜ ਇਹ ਬਘਿਆੜ ਨੇ ਬੰਦਾ ਸੁੰਘਿਆ ਪਰ ਖਾਧਾ ਨਹੀਂ। ਮਹਾਰਾਜ ਕਹਿੰਦੇ, ਇਹ ਬੰਦਾ ਹੈ ਹੀ ਨਹੀਂ ਕੰਮ ਦਾ, ਨਾ ਮੱਥਾ ਟੇਕਿਆ, ਨਾ ਕਦੇ ਹੱਥੀਂ ਸੇਵਾ, ਨਾ ਪੈਰਾਂ ਨਾਲ ਸਤਸੰਗ ਨੂੰ ਗਿਆ। ਇਸ ਕਰਕੇ ਭਾਈ ਨਿਕੰਮਾ ਜਾਣ ਕੇ ਛੱਡ ਦਿੱਤਾ। ਸੂਹੀ ਮਹੱਲਾ ਪਹਿਲਾ, ਕਾਰ ਸੱਤਵਾਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਸੂਹੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਫਰਮਾਉਂਦੇ ਨੇ, ਸੱਤਵੇਂ ਘਰ 'ਚ ਗੁਣ ਦਾ ਹੁਕਮ ਹੈ ਰਾਗੀ ਸਿੰਘਾਂ ਲਈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ ਆਪਣਾ। ਸੋ ਇੱਕ ਯੋਗੀ ਨੇ ਆ ਕੇ ਬਚਨ ਕੀਤਾ, ਆਪ ਯੋਗ ਭੇਖ ਧਾਰ ਲਓ। ਤਾਂ ਮਹਾਰਾਜ ਨੇ ਕਿਹਾ, ਗੱਲੀ ਯੋਗ ਨਾ ਹੋਏ, ਗੱਲਾਂ ਕਰਨ ਨਾਲ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ। ਕਹਿੰਦੇ, ਮੈਂ ਤੈਨੂੰ ਦੱਸਦਾ ਯੋਗ ਕੀ ਹੁੰਦਾ। ਯੋਗ ਨਾ ਖਿੰਤਾ, ਯੋਗ ਨਾ ਡੰਡਾ, ਯੋਗ ਨਾ ਭਸਮ ਚੜਾਈ ਹੈ। ਖਿੰਤਾ ਹੁੰਦੀ ਖਫਣੀ ਪਾ ਲੈਣ ਨਾਲ, ਯੋਗ ਨਹੀਂ ਹੁੰਦਾ, ਇਹ ਲਿਬਾਸ ਹੈ ਬਾਹਰਲਾ। ਹੱਥ ਵਿੱਚ ਡੰਡੇ ਦੇ ਫੜ ਲੈਣ ਨਾਲ, ਟੇਢਾ ਮੇਢਾ ਜਾਂ ਡੰਡਾ ਹੁੰਦਾ, ਇਹ ਵੀ ਯੋਗ ਦੀ ਨਿਸ਼ਾਨੀ ਨਹੀਂ, ਇਹ ਨਾਲ ਯੋਗ ਥੋੜ੍ਹੀ ਹੋ ਜਾਂਦਾ। ਅਤੇ ਸਰੀਰ ਉੱਤੇ ਕੋਈ ਸਵਾਹ ਮਾਰ ਲਏ, ਭਸਮ ਚੜਾ ਲੈਣ ਨਾਲ ਵੀ ਯੋਗ ਨਹੀਂ ਹੁੰਦਾ। ਯੋਗ ਨਾ ਮੁੰਦੀ ਮੂੰਡ ਮੁੰਡਾਇਆ, ਯੋਗ ਨਾ ਸਿੰਗੀ ਵਾਈ ਹੈ। ਇਹ ਸਾਰੇ ਵਿਸ਼ਰਾਮ ਯੋਗ ਨਾ ਇੱਥੇ ਹੀ ਆ ਜਾਣੇ ਆ, ਜਮਕੀ ਭਾਵ ਇਸ ਇੱਥੇ ਰੁਕ ਕੇ ਫਿਰ ਅੱਗੇ ਜਾਣਾ ਆਪਾਂ ਨੇ। ਯੋਗ ਨਾ ਇਸ ਤਰ੍ਹਾਂ ਕੰਨਾਂ ਵਿੱਚ ਹੁਣ ਮੁੰਦਰਾਂ ਦੇ ਪਾਉਣ ਨਾਲ ਵੀ ਯੋਗ ਨਹੀਂ ਹੁੰਦਾ। ਅੱਜ ਕੱਲ੍ਹ ਬਥੇਰੇ ਆ ਮੁੰਡੇ ਪਾਈ ਫਿਰਦੇ ਕੰਨਾਂ 'ਚ ਮੁੰਦਰਾਂ, ਫਿਰ ਯੋਗ ਹੀ ਕਹਿ ਲਈਏ। ਜੇ ਭਸਮ ਚੜਾਉਣ ਨਾਲ ਯੋਗ ਬਣਦਾ ਤਾਂ ਖੋਤਾ ਬਥੇਰੀ ਭਸਮ 'ਚ ਲਿਟਦਾ ਕਹਿੰਦੇ। ਇਸ ਕਰਕੇ ਸੋ ਮੂੰਡ ਹੁੰਦਾ ਸਿਰ ਨੂੰ ਮੁੰਡਾਇਆ ਮਨਾਉਣ ਕਰਕੇ ਵੀ ਯੋਗ ਨਹੀਂ, ਅਤੇ ਸਿੰਗੀ ਨੇ ਵਜਾਇਆ ਵੀ ਪੂਰਾ ਯੋਗ ਨਹੀਂ ਹੁੰਦਾ। ਆ ਹੁਣ ਸਾਰੇ ਪਿੰਡਾਂ ਦੇ ਮੁੰਡੇ, ਸ਼ਹਿਰਾਂ ਦੇ ਮੁੰਡੇ, ਪੰਜਾਬ 'ਚ ਗਲੀਆਂ 'ਚ ਇੱਥੇ ਸਾਰੇ ਤਾਈ ਮਨਾਈ ਫਿਰਦੇ ਕਿ ਇਸ ਰੋਡੇ ਪੋਡੇ ਹੋਏ ਫਿਰਦੇ ਨੇ, ਜਿਵੇਂ ਹਿਸਾਬ ਹੀ ਨਹੀਂ ਪੁੱਛਣਾ, ਐਂ ਫਿਰਦੇ ਮਸਤ ਹੋਏ। ਮਹਾਰਾਜ ਦਾ ਬਚਨ ਹੈ, ਭਾਈ ਮਨੀ ਸਿੰਘ ਨੇ ਲਿਖਿਆ ਇਹ, ਉਹਨਾਂ ਨੇ ਆਪਣੇ ਜੀਵਨ ਬਿਨ ਕੇਸਾਂ ਸਿਰ ਕੁੱਟੀਆਂ ਚੰਘਾੜੇ ਕੌਣ ਛਡਾਏ। ਦਾਨ ਸਿੰਘ ਦੇ ਸਿਰ 'ਤੇ ਹੱਥ ਰੱਖ ਕੇ ਜਾਂ ਤੀਰ ਰੱਖਿਆ ਸੀ ਅਬਲੂਵਾਲ ਪਿੰਡ, ਮਹਾਰਾਜ ਨੂੰ ਮਖੌਲ ਜਿਹਾ ਕਰੇ, ਕਹਿੰਦਾ ਦਾੜੀ ਤੋਂ ਪਛਾਣ ਕੇ ਕੱਢ ਲਿਓ ਜੇ ਨਰਕਾਂ ਨੂੰ ਚਲਿਆ ਗਿਆ। ਮਹਾਰਾਜ ਕਹਿੰਦੇ ਅਸੀਂ ਸਿੱਖ ਨੂੰ ਕੇਸਾਂ ਤੋਂ ਪਛਾਣ ਕੇ ਕੱਢ ਲੈਂਦੇ ਹਾਂ। ਜਦੋਂ ਸਤਿਗੁਰਾਂ ਨੇ ਤੀਰ ਰੱਖਿਆ ਸਿਰ 'ਤੇ, ਹਾਲਾਤ ਦਿਖਾਏ ਉੱਪਰਲੇ, ਬਿਨ ਕੇਸਾਂ ਸਿਰ ਕੁੱਟੀਆਂ ਸਿੰਘਾੜੇ ਕੌਣ ਛਡਾਏ। ਜਿਨ੍ਹਾਂ ਦੇ ਕੇਸ ਨਹੀਂ ਹੁੰਦੇ ਸਿਰ 'ਤੇ, ਅਮਾਨਤ ਵਿੱਚ ਖਿਆਨਤ ਪਾਉਂਦੇ ਨੇ, ਫਿਰ ਬਹੁਤ ਸਿਰ 'ਚ ਘੁੱਟ ਪੈਂਦੀ ਆ, ਕਿਉਂਕਿ ਸਿਰ ਨੇ ਕਰਮ ਕੀਤਾ ਸੀ ਉਹ। ਇਸ ਕਰਕੇ ਸਾਬਤ ਸੂਰਤ ਰੱਬ ਬਣਾਈ, ਬੇਈਮਾਨ ਨੇ ਭੰਨ ਗਵਾਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਤੇ ਫਿਰ ਮਨਾ ਸਿਰ ਮਨਾਇਆ ਵੀ ਯੋਗ ਨਹੀਂ, ਅਤੇ ਸਿੰਗੀ ਨੇ ਵਜਾਇਆ ਵੀ ਪੂਰਾ ਯੋਗ ਨਹੀਂ। ਬਥੇਰੇ ਲੋਕ ਅੱਜ ਕੱਲ੍ਹ ਬੈਂਡ ਬਾਜੇ ਵਜਾਈ ਜਾਂਦੇ, ਨੱਚੀ ਜਾਂਦੇ, ਫਿਰ ਕਿਹੜਾ ਅੱਬ ਮਿਲ ਜਾਂਦਾ। ਕਹਿੰਦਾ ਮਹਾਰਾਜ ਫਿਰ ਯੋਗ ਪੂਰਾ ਕਿਵੇਂ ਹੋਵੇ। ਅੰਜਨ ਮਾਹੇ ਨਿਰੰਜਨ ਰਹੀਐ ਯੋਗ ਜੁਗਤ ਏਵ ਪਾਈਐ। ਅੰਜਨ ਹੁੰਦਾ ਮਾਇਆ ਦੇ ਵਿੱਚ ਰਹਿੰਦਿਆਂ ਹੋਇਆ, ਨਿਰਅੰਜਨ ਮਾਇਆ ਤੋਂ ਅਸੰਗ ਹੋ ਰਹੀ ਹੈ, ਤਾਂ ਇਸ ਦੀ ਯੁਗਤੀ ਕਰਕੇ ਯੋਗ ਵਿੱਚ ਜੁੜਨਾ ਪਾਈਦਾ। ਗੱਲੀ ਯੋਗ ਨਾ ਹੋਈ, ਗੱਲਾਂ ਕਰਨ ਦੇ ਨਾਲ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ। ਯੋਗੀ ਤੈਨੂੰ ਦੱਸਦੇ ਯੋਗ ਹੁੰਦਾ ਕੀ ਹੈ, ਕੱਪੜੇ ਜੇ ਪਾ ਕੇ ਮਸਤਿਆ ਫਿਰਦਾ, ਏਕ ਦ੍ਰਿਸ਼ਟ ਕਰ ਸੰਸਰ ਜਾਣੈ ਯੋਗੀ ਕਹੀਐ ਸੋਈ ਰਹਾਉ। ਇੱਕ ਸੰਸਰ ਹੁੰਦਾ ਸਮਦ੍ਰਿਸ਼ਟੀ ਕਰਨੀ ਜਾਣੇ, ਤਾਂ ਉਹ ਸੱਚਾ ਯੋਗੀ ਕਿਹਾ ਜਾਂਦਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਯੋਗ ਨਾ ਬਾਹਰ ਮੜੀ ਮਸਾਣੀ, ਯੋਗ ਨਾ ਤਾੜੀ ਲਾਈਐ। ਸ਼ਹਿਰ ਤੋਂ ਬਾਹਰ ਜਾ ਕੇ ਮੜੀਆਂ ਮਸਾਣੀ ਹੁੰਦਾ ਮਸਾਣਾ ਵਿੱਚ ਬੈਠਣ ਨਾਲ ਵੀ ਯੋਗ ਨਹੀਂ, ਅਤੇ ਤਾੜੀ ਹੁੰਦਾ ਸਮਾਧੀ ਲਗਾ ਕੇ ਬੈਠਣ ਨਾਲ ਵੀ ਯੋਗ ਨਹੀਂ ਹੁੰਦਾ ਹੈ। ਜੇ ਮੜੀਆਂ ਮਸਾਣਾ 'ਚ ਜਿਹੜੇ ਉਹ ਮੁਰਦਿਆਂ ਨੂੰ ਸਾੜਨ ਵਾਲੇ ਤਾਂ ਉੱਥੇ ਪੱਕੇ ਹੀ ਰਹਿੰਦੇ ਹੁੰਦੇ ਆ, ਫਿਰ ਤਾਂ ਉਹਨਾਂ ਨੂੰ ਪਹਿਲਾਂ ਮਿਲ ਜੇ, ਫਿਰ ਤਾਂ ਉਹ ਵੱਡੇ ਯੋਗੀ ਹੋ ਗਏ। ਯੋਗ ਨਾ ਦੇਸ ਦਿਸੰਤਰ ਭਵਿਆ, ਯੋਗ ਨਾ ਤੀਰਥ ਨਾਈ ਹੈ। ਇਸ ਕਰਕੇ ਆ, ਦੇਸਾਂ ਪ੍ਰਦੇਸਾਂ ਵਿੱਚ ਫਿਰਿਆ ਵੀ ਯੋਗ ਨਹੀਂ, ਤੀਰਥਾਂ ਵਿੱਚ ਨਹਾਤਿਆਂ ਵੀ ਯੋਗ ਨਹੀਂ। ਅਸਲ ਯੋਗ ਮਹਾਰਾਜ ਫਿਰ ਕਿਵੇਂ ਹੈ, ਜੁੜਨਾ ਕਿਵੇਂ ਪਾਈਦਾ। ਅੰਜਨ ਮਾਹੇ ਨਿਰੰਜਨ ਰਹੀਐ ਯੋਗ ਜੁਗਤ ਏਵ ਪਾਈਐ। ਅੰਜਨ ਹੁੰਦਾ ਮਾਇਆ ਵਿੱਚ ਰਹਿ ਕੇ, ਨਿਰੰਜਨ ਹੁੰਦਾ ਮਾਇਆ ਮਲ ਤੋਂ ਜੋ ਹੈ ਨਾ ਨਿਰਲੇਪ ਹੋ ਰਹੀ ਹੈ, ਤਾਂ ਇਹ ਜੁਗਤੀ ਕਰਕੇ ਸੱਚੇ ਯੋਗ ਵਿੱਚ ਜੁੜਨਾ ਪਾਈਦਾ। ਜੁਗਤ ਹੁੰਦਾ ਜੁੜਨਾ। ਸਤਿਗੁਰ ਭੇਟੈ ਤਾਂ ਸਹਿਸਾ ਤੂਟੈ, ਧਾਵਤ ਵਰਜ ਰਹਾਈ ਹੈ। ਪੂਰਾ ਸਤਿਗੁਰੂ ਜੇ ਭੇਟਾ ਮਿਲ ਪਵੇ ਤਾਂ ਸੰਸਾਰ ਟੁੱਟ ਜਾਂਦਾ, ਅਤੇ ਧਾਵਤ ਹੁੰਦਾ ਦੌੜਦੇ ਹੋਏ ਮਨ ਨੂੰ ਵਰਜ ਕੇ ਰੱਖਣਾ, ਰੋਕ ਕੇ ਰਹਾਈਆ ਰੱਖ ਲਈਦਾ। ਨਿਝਰ ਝਰੈ ਸਹਿਜ ਧੁਨ ਲਾਗੈ, ਘਰ ਹੀ ਪਰਚਾ ਪਾਈ ਹੈ। ਜਦ ਹਿਰਦੇ ਵੇ ਘਰ ਦੇ ਵਿੱਚ ਪਰਚਾ ਹੁੰਦਾ ਉਪਦੇਸ਼, ਪਰਚਾ ਕਹਿੰਦੇ ਪ੍ਰੇਮ ਨੂੰ। ਜਦੋਂ ਹਿਰਦੇ ਰੂਪੀ ਘਰ ਦੇ ਵਿੱਚ ਪ੍ਰੇਮ ਪਾਈਏ, ਤਾਂ ਸੁਭਾਵ ਕੀ ਵਾਹਿਗੁਰੂ ਦੇ ਜਸ ਨੂੰ ਧੁਨ ਹੁੰਦਾ ਉਚਾਰਨ ਵਿੱਚ ਬਿਰਤੀ ਲੱਗ ਜਾਵੇ, ਤਾਂ ਨਿਝਰ ਹੁੰਦਾ ਇੱਕ ਰਸ ਆਤਮ ਰਸ ਝੜਦਾ, ਪਾਪ ਪ੍ਰਾਪਤ ਹੁੰਦਾ। ਸੋ ਦੋਵੇਂ ਇਸੇ ਪ੍ਰਕਾਰ ਜਿਹੜੇ ਬਚਨ ਮਹਾਰਾਜ ਨੇ ਬਚਨ ਕੀਤੇ ਨੇ, ਬੜੇ ਪ੍ਰੇਮ ਵਾਲੇ ਬਚਨ ਨੇ। ਪ੍ਰੇਮ ਪਾਈਏ ਜਦੋਂ ਹਿਰਦੇ ਘਰ ਵਿੱਚ, ਪਰਚਾ ਪਾਈਏ, ਪਰਚਾ ਕਹਿੰਦੇ ਉਪਦੇ। ਸੋ ਇਸੇ ਪ੍ਰਕਾਰ ਪ੍ਰੇਮ ਨੂੰ, ਜੋ ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ, ਅਮਲ ਦਾਲ ਪ੍ਰਸ਼ਾਦੇ ਕਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਸਤਿਗੁਰਾਂ ਨੂੰ ਭੇਟਾ ਮਿਲ ਕੇ ਆਪਣੇ ਘਰ ਹੁੰਦਾ, ਹਿਰਦੇ ਵਿੱਚ ਹੀ ਗੁਰਾਂ ਦੇ ਪਰਚਾ ਹੁੰਦਾ, ਉਪਦੇਸ਼ ਨੂੰ ਪਾਈਏ, ਅਤੇ ਸਹਿਜੇ ਵਾਹਿਗੁਰੂ ਦੇ ਜਸ ਉਚਾਰਨ ਵਿੱਚ ਧੁਨ ਹੁੰਦੀ ਬਿਰਤੀ ਲੱਗ ਜਾਵੇ, ਅਤੇ ਧਾਵਤ ਵਰਜ ਰਹਾਈਏ। ਦੌੜਦੇ ਹੋਏ ਮਨ ਨੂੰ ਰੋਕ ਰੱਖੀਏ ਤਾਂ ਸੰਸਾਰ ਟੁੱਟਦਾ, ਜਾਂ ਸੰਸਾਰ ਟੁੱਟਿਆ ਤਾਂ ਨਿਝਰ ਹੁੰਦਾ ਇੱਕ ਰਸ ਬ੍ਰਹਮਾਨੰਦ ਝਰੈ ਪ੍ਰਾਪਤ ਹੁੰਦਾ। ਇਹ ਦੋ ਹੁੰਦੇ ਨੇ, ਇੱਕ ਯੋਗਾਨੰਦ ਹੁੰਦਾ, ਇੱਕ ਬ੍ਰਹਮਾਨੰਦ ਹੁੰਦਾ। ਬ੍ਰਹਮਾਨੰਦ ਤਾਂ ਆਪਾਂ ਨੂੰ ਬਖਸ਼ਿਆ ਮਹਾਰਾਜ ਨੇ, ਅਤੇ ਯੋਗੀਆਂ ਨੂੰ ਯੋਗਾਨੰਦ ਆਉਂਦਾ। ਉਹ ਯੋਗਾਨੰਦ ਨੂੰ ਹੀ ਬ੍ਰਹਮਾਨੰਦ ਕਹੀ ਜਾਂਦੇ ਨੇ। ਇਸ ਤਰ੍ਹਾਂ ਲੋਕਾਂ ਨੂੰ ਫਿਰ ਪੂਰਨ ਗਿਆਨ ਨਹੀਂ ਹੁੰਦਾ। ਅੰਜਨ ਮਾਹੇ ਨਿਰੰਜਨ ਰਹੀ ਹੈ ਯੋਗ ਜੁਗਤ ਏਵ ਪਾਈ ਹੈ। ਮਾਇਆ ਵਿੱਚ ਰਹਿ ਕੇ ਮਾਇਆ ਤੋਂ ਅਸੰਗ ਰਹੀਏ, ਤਾਂ ਇਹ ਯੁਗਤੀ ਕਰਕੇ ਸੱਚੇ ਯੋਗ ਵਿੱਚ ਯੁਗਤ ਹੁੰਦਾ ਜੁੜਨਾ ਪਾਈਦਾ। ਨਾਨਕ ਜੀਵ ਤਿਆ ਮਰ ਰਹੀ ਹੈ ਐਸਾ ਯੋਗ ਕਮਾਈ ਹੈ। ਮਹਾਰਾਜ ਕਥਨ ਕਰਦੇ ਨੇ ਜੇ ਜੀਵਤ ਭਾਅ ਤੋਂ ਮਰ ਕੇ ਰਹਿਣਾ ਕਰੇ ਨਾ, ਜੀਵਤ ਭਾਅ ਤੋਂ ਮਰ ਜਾਵੇ, ਇਸ ਤਰ੍ਹਾਂ ਸੱਚਾ ਯੋਗ ਕਮਾਉਣਾ ਕਰੋ। ਵਾਜੇ ਵੱਜ ਹੋ ਸਿੰਘੀ ਵਾਜੈ ਤਾਉ ਨਿਰਭਉ ਪਾਦ ਪਾਈ ਹੈ। ਹੁਣ ਵਜਾਏ ਤੋਂ ਵਾਜੋਂ ਬਿਨਾਂ ਹੀ ਸਿੰਘੀ ਆਪੇ ਵੱਜਦੀ ਰਹੇ। ਭਾਈ ਮਰਦਾਨੇ ਦੀ ਰਬਾਬ ਜਿਵੇਂ ਆਪੇ ਵੱਜਦੀ, ਉਹ ਤਾਂ ਬਾਹਰਲੀ ਕਿਰਿਆ ਸੀ, ਤਾਂ ਅੰਦਰਲੀ ਹੈ। ਲਗਾਏ ਤੋਂ ਬਿਨਾਂ ਹੀ ਭਾਵ ਯਤਨ ਕੀਤੇ ਤੋਂ ਬਗੈਰ ਹੀ ਸਿੰਘੀ ਜਿਹੜੀ ਵਿਅਕਤੀ ਆਪੇ ਭਜਨ ਵਿੱਚ ਲੱਗੀ ਰਹੇ ਤਾਂ ਨਿਰਭਉ ਪਦ ਹੁੰਦਾ, ਆਤਮ ਪਦ ਪ੍ਰਾਪਤ ਹੁੰਦਾ। ਕਈ ਚੀਜ਼ਾਂ ਹੁੰਦੀਆਂ ਜ਼ਿੰਦਗੀ 'ਚ ਸਾਡੇ ਦੇਖਣ 'ਚ ਆਈਆਂ। ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਹੁੰਦੇ, ਸੋ ਮਹਿਤੇ ਆਉਂਦੇ ਅਕਸਰ। ਮਹਿਤੇ ਦੇ 10 ਕਿਲੋਮੀਟਰ 'ਤੇ ਇਹ ਪਿੰਡ ਪੈਂਦਾ, ਤਾਂ ਬੜੀ ਉੱਚ ਕੋਟੀ ਦੇ ਮਹਾਂਪੁਰਖ ਹੋਏ, ਬੜੀ ਸੰਗਤ ਉਹਨਾਂ ਨੇ ਤਾਰੀ ਹੈ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨਾਲ ਬਹੁਤ ਪ੍ਰੇਮ ਸੀ, ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਨਾਲ ਬੜਾ ਪ੍ਰੇਮ ਸੀ। ਸਾਡੇ ਨਾਲ ਜਥੇ ਨਾਲ ਵੀ ਇੱਕ ਵਾਰ ਗਏ ਸੀ, ਕਾਫੀ ਸਿੰਘ ਸੇਵਾ ਕਰਿਆ ਕਰਦੇ ਸੀ, ਤਾਂ ਉਹ ਬੜੇ ਪਹੁੰਚੇ ਹੋਏ ਮਹਾਂਪੁਰਖ ਸੀਗੇ। ਬੜਾ ਪ੍ਰਚਾਰ ਸਿੱਖੀ ਦਾ ਉਹਨਾਂ ਨੇ ਕੀਤਾ, ਪਹਿਲਾਂ ਮਿਲਟਰੀ 'ਚ ਦੱਸੇ ਰਹੇ, ਫਿਰ ਇਸ ਪ੍ਰਕਾਰ ਅਭਿਆਸੀ ਬਹੁਤ ਸੀਗੇ, ਤਕੜੇ ਬੜੇ ਉਹਨਾਂ ਨੇ ਚੰਗੇ ਚੰਗੇ ਅਭਿਆਸੀ ਅੱਗੇ ਬਣਾਏ ਵੀ। ਸੋ ਬੀਬੀ ਗੁਰਬਖਸ਼ ਕੌਰ ਉਹ ਭਲਾਈ ਨਗਰ ਵਾਲੇ ਬੜੀ ਪਹੁੰਚੀ ਵਿਵਸਥਾ ਵਾਲੇ ਸੀ, ਉਹ ਹੁਣ ਵੀ ਹੋਣੇ। ਇਹ ਕੀਰਤਨ ਹੁੰਦਾ ਸੀ ਭਲਾਈ ਨਗਰ ਗੁਰੂ ਘਰ ਦੇ ਵਿੱਚ ਸ਼ਾਮ ਦੇ ਵਕਤ। ਅਸੀਂ ਆਪਣੇ ਆਸਣਾਂ 'ਤੇ ਬੈਠੇ ਸੀ ਸਕੂਲ ਦੇ ਵਿੱਚ, ਉੱਥੇ ਸਕੂਲ ਹੈ, ਬੜੀ ਇੱਕ ਪੀਪਣੀ ਦੀ ਆਵਾਜ਼ ਜੀ ਆਵੇ, ਅਸੀਂ ਆਖਿਆ ਕੋਈ ਆਇਆ ਹੋਣਾ ਅੱਜ ਵਜਾਉਣ ਵਾਲਾ ਅੰਦਰ। ਭਾਈ ਰਾਮ ਸਿੰਘ ਰਾਗੀ ਕੀਰਤਨ ਕਰਦੇ ਸੀ ਉਦੋਂ, ਅਤੇ ਕੀਰਤਨ ਕਰਨ 'ਤੇ ਕੁਦਰਤੀ ਮੈਂ ਮੱਥਾ ਟੇਕਣ ਗਿਆ ਵੀ ਹੁਣ ਕਥਾ ਸ਼ੁਰੂ ਹੋਣ ਤੋਂ 10-15 ਮਿੰਟ ਪਹਿਲਾਂ ਜਾ ਕੇ ਜਦ ਬੈਠੇ ਤਾਂ ਮੈਂ ਧਿਆਨ ਦਿੱਤਾ ਵੀ ਉਹ ਪੀਪਣੀ ਜੀ ਕੌਣ ਵਜਾਉਂਦਾ ਇੱਥੇ ਅੰਦਰ, ਇਹ ਸਿੰਗੀ ਕੌਣ ਵਜਾਉਂਦਾ, ਸਾਨੂੰ ਹੁਣ ਕੀ ਪਤਾ। ਜਦ ਮੈਂ ਉੱਧਰ ਧਿਆਨ ਦਿੱਤਾ, ਉਹ ਸਮਾਧੀ ਲਾ ਕੇ ਬੈਠੇ, ਉਹ ਇੰਨੀ ਉੱਚੀ ਸਿੰਗੀ ਵੱਜੇ, ਉਹ ਕਾਫੀ ਦੂਰ ਤੱਕ ਕਹਿ ਲਓ ਬਈ 1 ਫਰਲਾਂਗ ਤੱਕ ਤਾਂ ਬਿਲਕੁਲ ਆਰਾਮ ਨਾਲ ਹੀ ਸੁਣਦੀ ਸਾਨੂੰ। ਬਾਅਦ ਵਿੱਚ ਮੈਂ ਕਈਆਂ ਨੂੰ ਦੱਸਿਆ ਵੀ ਲੋਕ ਮੰਨਦੇ ਹੀ ਨਹੀਂ, ਕਹਿੰਦੇ ਇਹ ਕਿਵੇਂ ਹੋ ਸਕਦਾ। ਹੁਣ ਭਗਤ ਕਬੀਰ ਜੀ ਕਹਿੰਦੇ ਮਨ ਮਾਨੇ ਲੋਕ ਨਾ ਭਤੀਜਾ ਨਾ ਭਤੀਜਾ ਤਾਂ ਕਿਆ ਚੀਜ਼ਾਂ, ਹੁਣ ਕੀ ਕਰ ਸਕਦੇ ਹਾਂ ਬਈ। ਚਲੋ ਮੈਂ ਤਾਂ ਆਪ ਦੇਖੀ ਅਤੇ ਸੁਣੀ, ਜਥੇ ਦੇ ਸਾਰੇ ਸਿੰਘਾਂ ਨੇ ਸੁਣੀ ਹੈ, ਸਭ ਨੂੰ ਪੁਰਾਣਿਆਂ ਨੂੰ ਪਤਾ ਵੀ ਭਲਾਈ ਨਗਰ ਕੀ ਹੋਇਆ ਸੀ। ਉਹ ਮਹਾਂਪੁਰਖ ਐਸੇ ਸਨ ਕਿ ਵਜਾਏ ਤੋਂ ਵੱਜੋਂ ਹੀ ਬਿਨਾਂ ਹੀ ਸਿੰਘੀ ਆਪੇ ਵੱਜਦੀ ਰਹੇ, ਐਸਾ ਉਹਨਾਂ ਦੀ ਅਵਸਥਾ ਸੀ। ਮਹਾਂਪੁਰਖਾਂ ਦੀ ਸੱਚਖੰਡ ਵਾਸੀ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ। ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗ ਜੁਗਤ ਤਉ ਪਾਈ ਹੈ। ਅੰਜਨ ਹੁੰਦਾ ਮਾਇਆ ਵਿੱਚ ਰਹਿ ਕੇ, ਨਿਰੰਜਨ ਮਾਇਆ ਤੋਂ ਨਿਰਲੇਪ ਹੋ ਰਹੀ ਹੈ, ਤਾਂ ਇਸ ਜੁਗਤੀ ਕਰਕੇ ਸੱਚੇ ਯੋਗ ਵਿੱਚ ਜੁੜਨਾ ਪਾਈਦਾ।